ਭਾਈ ਸਾਹਿਬ ਜੀ ਦੇ ਪ੍ਰੀਤਵਾਨਾਂ ਤੇ ਨਿਕਟਵਰਤੀਆਂ ਦੇ ਹੱਡੀ ਵਾਪਰੇ ਤੇ ਅੱਖੀ ਡਿੱਠੇ ਸਮਾਚਾਰ। ਕਰਨਲ ਪਿਆਰਾ ਸਿੰਘ ਜੀ, ਮੇਰੀ ਪਹਿਲੀ ਮਿਲਣੀ। ਇਸ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਸਮੇਂ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰੀ ਜੋੜ ਮੇਲ ਸੀ। ਰਿਆਸਤੀ ਕਰਮਚਾਰੀ ਤੇ ਅੰਗਰੇਜ਼ੀ ਹਕੂਮਤ ਦੇ ਅਫਸਰ ਸਰਕਾਰੀ ਤੌਰ ਤੇ ਪ੍ਰਬੰਧ ਕਰ ਰਹੇ ਸਨ। ਇਸ ਜੋੜ ਮੇਲੇ ਦਾ ਪ੍ਰਬੰਧ ਰਿਆਸਤ ਦੇ ਮਹਾਰਾਜਾ ਜੀ ਦੀ ਸਰਕਰਦਗੀ ਵਿੱਚ ਹੋਇਆ ਕਰਦਾ ਸੀ। ਬੜਾ ਭਾਰੀ ਇਕੱਠ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀਵਾਨ ਅਸਥਾਨ ਵਾਲੇ ਪੰਡਾਲ ਵਿੱਚ ਸ਼ੋਭ ਰਹੀਆਂ ਸਨ। ਮਹਾਰਾਜਾ ਪਟਿਆਲਾ ਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਕਰਮਚਾਰੀ ਮੌਜੂਦ ਸਨ। ਮੈਂ ਆਪਣੇ 5-6 ਫੌਜੀ ਸਾਥੀਆਂ ਸਮੇਤ ਉਸ ਜੋੜ ਮੇਲੇ ਦੇ ਦਰਸ਼ਨਾਂ ਲਈ ਪੁੱਜਾ ਹੋਇਆ ਸੀ। ਸਵੇਰ ਦਾ ਵੇਲਾ ਸੀ। ਦੀਵਾਨ ਅਸਥਾਨ ਵਿੱਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪੰਥ ਦਾ ਇੱਕ ਉੱਘਾ ਰਾਗੀ ਜਥਾ ਕਰ ਰਿਹਾ ਸੀ। ਸੰਗਤਾਂ ਕੀਰਤਨ ਦਾ ਆਨੰਦ ਲੈ ਰਹੀਆਂ ਸਨ। ਸਾਨੂੰ ਪੁੱਜਦਿਆਂ ਨੂੰ ਇਹ ਖਿਆਲ ਆਇਆ ਕਿ ਦੀਵਾਨ ਵਿੱਚ ਬੈਠਣ ਤੋਂ ਪਹਿਲਾਂ ਮਾਤਾ ਜੀ ਦੇ ਬੁਰਜ ਵਿੱਚ ਜਾ ਕੇ ਯਾਤਰਾ ਕਰ ਆਈਏ ਤੇ ਫਿਰ ਨਿਸ਼ਚਿੰਤ ਹੋ ਕੇ ਸਾਰੇ ਪ੍ਰੋਗਰਾਮ ਦੇ ਲਾਹੇ ਲਈਏ। ਇਸ ਖਿਆਲ ਨਾਲ ਅਸੀਂ ਸਾਰੇ ਫੌਜੀ ਸਾਥੀ ਬੁਰਜ ਵੱਲ ਨੂੰ ਚਲੇ ਗਏ। ਦਰਵਾਜ਼ੇ ਵਿੱਚ ਦਾਖਲ ਹੁੰਦਿਆਂ ਹੀ ਇੱਕ ਅਸਚਰਜ ਨਜ਼ਾਰਾ ਦੇਖਿਆ। ਖਾਲਸਈ ਬਸਤਰ ਸ਼ਸਤਰ ਧਾਰੀ ਇੱਕ ਨੌਜਵਾਨ ਇਕੱਲਾ ਹੀ ਸਮਾਧੀ ਲਾਈ ਬੈਠਾ ਹੈ। ਹਾਰਮੋਨੀਅਮ ਨਾਲ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਕਰਨ ਵਿੱਚ ਉਸ ਦੀ ਬਿਰਤੀ ਇਸ ਤਰ੍ਹਾਂ ਲੱਗੀ ਹੋਈ ਹੈ ਜਿਵੇਂ ਕਿਸੇ ਸਮਾਧੀ ਵਿੱਚ ਹੋਣ ਦੀ ਦਸ਼ਾ ਹੋਵੇ। ਅੱਖਾਂ ਬੰਦ ਹਨ। ਬੜੇ ਪ੍ਰੇਮ ਸ਼ਰਧਾ ਨਾਲ ਕਿਸੇ ਮਸਤੀ ਵਿੱਚ ਕੀਰਤਨ ਕਰ ਰਿਹਾ ਹੈ। ਉਸ ਵੇਲੇ ਆਸਾ ਦੀ ਵਾਰ ਦਾ ਭੋਗ ਪੈਣ ਵਾਲਾ ਹੀ ਸੀ। ਉਸ ਦਾ ਅਦੁੱਤੀ ਪ੍ਰੇਮ ਵੇਖ ਕੇ ਤੇ ਅਲੌਕਿਕ ਕੀਰਤਨ ਸੁਣ ਕੇ ਸਾਡੇ ਤੇ ਐਸਾ ਪ੍ਰਭਾਵ ਪਿਆ ਕਿ ਅਸੀਂ ਵੀ ਉੱਥੇ ਹੀ ਉਸ ਦੇ ਪਿੱਛੇ ਬੈਠ ਗਏ। ਛੇਤੀ ਹੀ ਭੋਗ ਪੈ ਗਿਆ ਤੇ ਉਸੇ ਮਸਤੀ ਵਿੱਚ ਅੱਧ ਮੀਟੀਆਂ ਅੱਖਾਂ ਨਾਲ ਉਹ ਯੁਵਕ ਉੱਠ ਕੇ ਅਰਦਾਸਾਂ ਸੋਧਣ ਲਈ ਸਾਵਧਾਨ ਹੋਇਆ। ਅਸੀਂ ਵੀ ਖੜੇ ਹੋ ਕੇ ਅਰਦਾਸੇ ਵਿੱਚ ਸ਼ਾਮਲ ਹੋ ਗਏ, ਪਰ ਉਸਨੂੰ ਸ਼ਾਇਦ ਉੱਥੇ ਸਾਡੀ ਹੋਣ ਦਾ ਪਤਾ ਨਹੀਂ ਸੀ। ਕਿਸੇ ਖਾਸ ਰੰਗ ਅਤੇ ਸ਼ਰਧਾ ਵਿੱਚ ਅਰਦਾਸਾ ਹੋਇਆ। ਉਸ ਨਜ਼ਾਰੇ ਅਤੇ ਅਤ ਸ਼ਰਧਾ ਪ੍ਰੇਮ ਭਰੇ ਉਸ ਯੁਵਕ ਦੇ ਚਿਹਰੇ ਦਾ ਹੁਣ ਵੀ ਜਦ ਖਿਆਲ ਕਰਦਾ ਹਾਂ ਤਾਂ ਹਿਰਦਾ ਦਰਬ ਜਾਂਦਾ ਹੈ। ਅਸੀਂ ਵੀ 5-6 ਸਾਥੀ ਉਸ ਅਰਦਾਸੇ ਨਾਲ ਰਲ ਕੇ ਅਰਦਾਸ ਰੂਪ ਹੋ ਰਹੇ ਸਾਂ ਕਿ ਉਸ ਦੇ ਮੂੰਹੋਂ ਨਿਕਲੇ ਕੁਝ ਇਸ ਤਰ੍ਹਾਂ ਦੇ ਅੱਖਰਾਂ ਨੇ ਸਾਨੂੰ ਚੌਂਕਾ ਦਿੱਤਾ। ਹੇ ਖਾਲਸਾ ਪੰਥ ਦੇ ਮਾਲੀ ਦਸ਼ਮੇਸ਼ ਪਿਤਾ ਜੀ, ਇਸ ਪਵਿੱਤਰ ਅਸਥਾਨ ਤੇ ਆਪ ਜੀ ਨੇ ਇਸ ਦਾਸ ਦੇ ਦੋ ਭਰਾਵਾਂ ਦੀ ਸ਼ਹੀਦੀ ਕਬੂਲੀ ਸੀ। ਪਿਆਰੇ ਪਿਆਰੇ ਸਾਹਿਬਜ਼ਾਦਿਆਂ ਨੂੰ ਛੋਟੀ ਜਿਹੀ ਬਰੇਸ ਵਿੱਚ ਇਹ ਸ਼ਹੀਦੀ ਜਾਮ ਪੀਣ ਦਾ ਸੁਭਾਗ ਬਖਸ਼ਿਆ ਸੀ। ਅੱਜ ਇਸ ਪਵਿੱਤਰ ਅਸਥਾਨ ਤੇ ਉਹਨਾਂ ਦਾ ਇਹ ਛੋਟਾ ਵੀਰ ਵੀ ਆਪ ਜੀ ਪਾਸੋਂ ਸ਼ਹੀਦੀ ਦੀ ਮੰਗ ਮੰਗਣ ਲਈ ਹਾਜ਼ਰ ਹੋਇਆ ਹੈ। ਜੋ ਕੁਝ ਇਸ ਅਸਥਾਨ ਤੇ ਹੋ ਰਿਹਾ ਹੈ ਉਹ ਦਾਸ ਬਰਦਾਸ਼ਤ ਕਰਨ ਤੋਂ ਅਸਮਰੱਥ ਹੈ। ਦੁਨਿਆਵੀ ਐਸ਼ਵਰਜ ਤੇ ਰਾਜਸੀ ਤਾਕਤ ਵਾਲੇ ਮਹਾਰਾਜੇ ਤੇ ਅੰਗਰੇਜ਼ੀ ਹਕੂਮਤ ਦੇ ਕਰਮਚਾਰੀਆਂ ਨਾਲ ਟਾਕਰਾ ਹੈ। ਮੈਨੂੰ ਆਸ ਨਹੀਂ ਕਿ ਦਾਸ ਦੀ ਮੰਗ ਵੱਲ ਗੌਹ ਕਰਨ ਤੇ ਇਸੇ ਲਈ ਅਰਦਾਸ ਹੈ ਪਿਤਾ ਜੀ ਕਿ ਜਾਨ ਜਾਏ ਤਾਂ ਜਾਏ ਪਰ ਇਸ ਪਾਵਨ ਅਸਥਾਨ ਦੀ ਹੋ ਰਹੀ ਬੇਅਦਬੀ ਨਾ ਹੋਵੇ। ਇਸ ਕਾਰਜ ਲਈ ਸ਼ਹੀਦੀ ਦੀ ਯਾਚਨਾ ਕਰਨ ਲਈ ਹਾਜ਼ਰ ਹੋਇਆ ਹਾਂ। ਕੁਝ ਇਸ ਤਰ੍ਹਾਂ ਦੇ ਭਾਵ ਵਾਲੇ ਅੱਖਰਾਂ ਵਿੱਚ ਪਰ ਕਿਸੇ ਖਾਸ ਰੰਗ ਤੇ ਦ੍ਰਿੜਤਾ ਵਿੱਚ ਅਰਦਾਸ ਹੋਈ। ਸਮਾਪਤੀ ਤੇ ਸਾਰਿਆਂ ਨੇ ਮੱਥਾ ਟੇਕਿਆ। ਉਸ ਸਿੰਘ ਭਾਈ ਸਾਹਿਬ ਰਣਧੀਰ ਸਿੰਘ ਜੀ ਨੂੰ ਮੁੜਨ ਲੱਗਿਆਂ ਅਸਾਂ ਫਤਿਹ ਗਜਾਈ। ਉਸਨੇ ਅੱਧ ਮੀਟੀਆਂ ਮਸਤ ਅੱਖਾਂ ਨਾਲ ਫਤਿਹ ਦਾ ਉੱਤਰ ਦੇ ਦਿੱਤਾ, ਪਰ ਸਾਡੀ ਹੋਂਦ ਵੱਲੋਂ ਬਿਲਕੁਲ ਬੇਪਰਵਾਹ ਉਹ ਦੀਵਾਨ ਅਸਥਾਨ ਵੱਲ ਨੂੰ ਧਾਈ ਕਰਕੇ ਚਲਾ ਗਿਆ। ਅਸਾਂ ਇਹ ਤਾੜ ਲਿਆ ਕਿ ਇਸ ਦੀ ਅਰਦਾਸ ਦਾ ਸੰਬੰਧ ਇਸੇ ਦੀਵਾਨ ਨਾਲ ਹੈ ਤੇ ਜ਼ਰੂਰ ਕੁਝ ਨਾ ਕੁਝ ਵਾਪਰਨ ਵਾਲਾ ਹੈ। ਅਸੀਂ ਆਪਸ ਵਿੱਚ ਇਸ ਸਿੰਘ ਦੀ ਸਹਾਇਤਾ ਦਾ ਮਤਾ ਪਕਾ ਕੇ ਉਸ ਦੇ ਪਿੱਛੇ ਚਲੇ ਗਏ, ਇਹ ਸੋਚ ਕੇ ਕਿ ਸ਼ਾਇਦ ਇਸਨੇ ਦੀਵਾਨ ਵਿੱਚ ਜਾ ਕੇ ਕੋਈ ਐਸੀ ਗੱਲ ਕਰਨੀ ਹੋਵੇ ਜਿਸ ਤੋਂ ਪ੍ਰਬੰਧਕ ਰੋਕਣ। ਅਸਾਂ ਫੌਜੀ ਢੰਗ ਨਾਲ ਇਹ ਵਿਉਂਤ ਬਣਾਈ ਤੇ ਸਾਰੇ ਜਣੇ ਦੀਵਾਨ ਦੇ ਸਾਰਿਆਂ ਪਾਸਿਆਂ ਵੱਲ ਖਿੰਡ ਗਏ ਤਾਂ ਕਿ ਹਰ ਪਾਸੇ ਤੋਂ ਉਸ ਸਿੰਘ ਦੀ ਗੱਲ ਸੁਣਨ ਦੀ ਮੰਗ ਆਵਾਜ਼ਾਂ ਰਾਹੀਂ ਉਠਾਈ ਜਾਵੇ। ਇਵੇਂ ਹੀ ਹੋਇਆ। ਸ਼ਸਤਰਧਾਰੀ ਸਿੰਘ ਜਦ ਗੁਰੂ ਮਹਾਰਾਜ ਦੇ ਸਨਮੁਖ ਮੱਥਾ ਟੇਕ ਕੇ ਉੱਠੇ ਤਾਂ ਵਾਪਸ ਮੁੜ ਕੇ ਕਿਤੇ ਬੈਠਣ ਦੀ ਥਾਂ ਉੱਥੇ ਹੀ ਖੜੇ ਹੋ ਗਏ। ਆਪਣੇ ਦੋਹਾਂ ਹੱਥਾਂ ਵਿੱਚ ਪਾਏ ਮੋਟੇ ਮੋਟੇ ਕੜਿਆਂ ਨੂੰ ਖੜਕਾ ਕੇ ਕਿਸੇ ਗੁਰ ਸ਼ਬਦ ਦਾ ਕੀਰਤਨ ਬਹੁਤ ਉੱਚੀ ਧੁਨੀ ਵਿੱਚ ਆਰੰਭ ਕਰ ਦਿੱਤਾ। ਆਸਾ ਦੀ ਵਾਰ ਦੇ ਪਹਿਲੋਂ ਹੋ ਰਹੇ ਕੀਰਤਨ ਵਿੱਚ ਵਿਘਨ ਪੈ ਗਿਆ। ਖਲਬਲੀ ਜਹੀ ਮੱਚ ਗਈ। ਪ੍ਰਬੰਧਕਾਂ ਵੱਲੋਂ ਉੱਚੀ ਉੱਚੀ ਉਸ ਸਿੰਘ ਨੂੰ ਬੈਠਣ ਅਤੇ ਚੁੱਪ ਕਰਨ ਦੇ ਹੁਕਮ ਹੋਣ ਲੱਗੇ, ਪਰ ਉੱਥੇ ਕੌਣ ਸੁਣਦਾ ਸੀ। ਅੱਖੀਆਂ ਬੰਦ ਗੁਰੂ ਸਾਹਿਬ ਦੇ ਸਨਮੁਖ ਉਹ ਸਿੰਘ ਹਰ ਟੋਕਾ ਟਾਕੀ ਤੋਂ ਬੇਪਰਵਾਹ ਕੀਰਤਨ ਕਰੀ ਗਿਆ। ਇੰਨੀ ਉੱਚੀ ਗੂੰਜਵੀਂ ਆਵਾਜ਼ ਸੀ ਕਿ ਰਾਗੀ ਸਿੰਘਾਂ ਨੂੰ ਕੀਰਤਨ ਬੰਦ ਕਰਨਾ ਪਿਆ। ਜਦ ਪ੍ਰਬੰਧਕ ਉਸਨੂੰ ਰੋਕਣ ਲਈ ਸ਼ੋਰ ਮਚਾਉਣ ਉਪਰੰਤ ਹਟਾਉਣ ਲਈ ਅੱਗੇ ਵਧੇ ਤਾਂ ਅਸੀਂ ਸਾਰਿਆਂ ਪਾਸਿਆਂ ਤੋਂ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਸ ਸਿੰਘ ਨੂੰ ਪੁੱਛਿਆ ਜਾਵੇ ਕਿ ਇਹ ਕੀ ਚਾਹੁੰਦਾ ਹੈ ਅਤੇ ਇਸ ਦੀ ਗੱਲ ਸਾਰੀ ਸੰਗਤ ਵਿੱਚ ਸੁਣੀ ਜਾਵੇ। ਸਾਡੀਆਂ ਆਵਾਜ਼ਾਂ ਨਾਲ ਹੋਰ ਕਈ ਆਵਾਜ਼ਾਂ ਰਲ ਗਈਆਂ ਤੇ ਇਹ ਮੰਗ ਸਾਰੀ ਸੰਗਤ ਦੀ ਮੰਗ ਬਣ ਗਈ। ਪ੍ਰਬੰਧਕ ਝਿਜਕਦੇ ਸਨ ਪਰ ਮਜਬੂਰ ਹੋ ਕੇ ਉਹਨਾਂ ਸਿੰਘ ਨੂੰ ਗੱਲ ਦੱਸਣ ਲਈ ਪੁੱਛਿਆ ਕਿ ਉਸਦਾ ਅਸਲ ਮੰਤਵ ਕੀ ਹੈ। ਸਿੰਘ ਜੀ ਸਟੇਜ ਤੇ ਆ ਗਏ ਤੇ ਖੜੇ ਹੋ ਕੇ ਕੁਝ ਇਸ ਤਰ੍ਹਾਂ ਨਾਲ ਬੜੇ ਜੋਸ਼ ਵਿੱਚ ਕਿਹਾ, ਸਾਧ ਸੰਗਤ ਜੀ, ਦਾਸ ਨੂੰ ਖੇਦ ਹੈ ਕਿ ਸ੍ਰੀ ਆਸਾ ਦੀ ਵਾਰ ਦੇ ਪਵਿੱਤਰ ਕੀਰਤਨ ਨਾਲੋਂ ਆਪ ਦੀਆਂ ਬਿਰਤੀਆਂ ਨੂੰ ਤੋੜਨ ਦਾ ਅਪਰਾਧੀ ਬਣਿਆ ਹਾਂ। ਇਸ ਅਪਰਾਧ ਦੀ ਹੱਥ ਜੋੜ ਕੇ ਖਿਮਾ ਮੰਗਦਾ ਹੋਇਆ ਬੇਨਤੀ ਕਰਦਾ ਹਾਂ ਕਿ ਇਹ ਅਪਰਾਧ ਮੈਂ ਕਿਸੇ ਖਾਸ ਮਜਬੂਰੀ ਵਿੱਚ ਕੀਤਾ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਦਾਸ ਪ੍ਰਬੰਧਕ ਕਰਮਚਾਰੀਆਂ ਨਾਲ ਚਾਰਾ ਜੋਈ ਕਰ ਚੁੱਕਾ ਹੈ, ਪਰ ਉਹਨਾਂ ਨੇ ਦਾਸ ਦੀ ਬੇਨਤੀ ਵੱਲ ਗੌਰ ਨਹੀਂ ਕੀਤਾ, ਪਰਵਾਹ ਹੀ ਨਹੀਂ ਕੀਤੀ ਤੇ ਸੁਣੀ ਅਣਸੁਣੀ ਕਰਕੇ ਟਾਲ ਦਿੱਤਾ। ਇਸ ਪਵਿੱਤਰ ਅਸਥਾਨ ਤੇ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਸਾਹਿਬਜ਼ਾਦਿਆਂ ਦਾ ਪਵਿੱਤਰ ਸ਼ਹੀਦੀ ਖੂਨ ਡੁੱਲਿਆ ਹੈ। ਇੱਥੇ ਜਗਤ ਮਾਤਾ ਮਾਤਾ ਗੁਜਰੀ ਜੀ ਧਰਮ ਤੋਂ ਨਿਛਾਵਰ ਹੋਏ ਹਨ। ਗੁਰਬਾਣੀ, ਤੁਰਕੀ ਬਾਣੀ, ਮਹਾਬਾਣੀ, ਬਾਣੀਆਂ ਸਿਰ ਬਾਣੀ ਹੈ। ਐਸੇ ਪਵਿੱਤਰ ਅਸਥਾਨ ਤੇ ਐਸੀ ਪਵਿੱਤਰ ਬਾਣੀ ਦਾ ਕੀਰਤਨ, ਫਿਰ ਐਸੇ ਪਵਿੱਤਰ ਦਿਹਾੜੇ, ਇੱਕ ਐਸਾ ਕੀਰਤਨੀ ਜਥਾ ਸੁਣਾਵੇ ਜੋ ਪਤਿਤ ਕਰਮੀ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੰਥ ਤੋਂ ਛੇਕਿਆ ਜਾ ਚੁੱਕਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਇਸ ਜਥੇ ਨੂੰ ਕਿਸੇ ਗੁਰਦੁਆਰਾ ਸਾਹਿਬ ਜਾਂ ਕਿਸੇ ਦੀਵਾਨ ਵਿੱਚ ਕੀਰਤਨ ਕਰਨ ਦੀ ਆਗਿਆ ਨਹੀਂ, ਜਦ ਤਾਈਂ ਕਿ ਇਹ ਜਥਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾ ਕੇ ਫੇਰ ਅੰਮ੍ਰਿਤ ਪਾਨ ਕਰਕੇ ਸਿੰਘ ਨਹੀਂ ਸੱਜ ਜਾਂਦਾ। ਇਸ ਜਥੇ ਦੇ ਮੁਖੀ ਨੂੰ ਪੁੱਛ ਲਵੋ ਕਿ ਕੀ ਉਸਨੇ ਅਮੁੱਕੇ ਸ਼ਹਿਰ ਵਿੱਚ ਇੱਕ ਪਵਿੱਤਰ ਆਤਮਾ ਨਵ ਯੁਵਕ ਬੀਬੀ ਨੂੰ ਆਪਣੀ ਨਾਪਾਕ ਤੇ ਨੀਚ ਹਰਕਤ ਨਾਲ ਅਪਵਿੱਤਰ ਨਹੀਂ ਕੀਤਾ? ਕੀ ਇਸ ਨੀਚਤਾ ਭਰੇ ਕੁਕਰਮ ਤੇ ਪਤਿਤ ਕਰਮ ਦੇ ਭਾਗੀ ਹੋਣ ਕਰਕੇ ਇਸ ਨੂੰ ਸ੍ਰੀ ਅਕਾਲ ਤਖਤ ਤੋਂ ਕੀਰਤਨ ਕਰਨ ਦੀ ਮਨਾਹੀ ਦਾ ਹੁਕਮ ਨਹੀਂ ਹੋਇਆ? ਇਨ੍ਹਾਂ ਹਾਲਾਤ ਵਿੱਚ ਇਹ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਐਸਾ ਪਤਿਤ ਕਰਮੀ ਜਥਾ ਹਜ਼ਾਰਾਂ ਦੀ ਗਿਣਤੀ ਵਿੱਚ ਜੁੜ ਰਹੀ ਸ਼ਰਧਾਵਾਨ ਸੰਗਤ ਵਿੱਚ ਕੀਰਤਨ ਕਰੇ ਤੇ ਫੇਰ ਇਸ ਪਵਿੱਤਰ ਅਸਥਾਨ ਅਤੇ ਇਸ ਪਵਿੱਤਰ ਪੁਰਬ ਦੇ ਦਿਹਾੜੇ। ਪ੍ਰਬੰਧਕਾਂ ਵਿੱਚੋਂ ਕਈਆਂ ਨਾਲ ਇਸ ਦਾ ਸ਼ਾਇਦ ਮੇਲ ਜੋਲ ਹੋਣ ਕਰਕੇ ਉਹਨਾਂ ਨੇ ਦਾਸ ਦੀ ਇਸ ਮੰਗ ਨੂੰ ਨਹੀਂ ਗੌਲਿਆ ਤੇ ਹੁਣ ਇਹ ਸਭ ਮਾਮਲਾ ਸਰਬਤ ਸੰਗਤ ਦੇ ਸਪੁਰਦ ਹੈ। ਇਹ ਅੱਖਰ ਕੀ ਸਨ? ਇੱਕ ਜਾਦੂ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਜੁੜੀ ਸੰਗਤ ਤੇ ਸੰਨਾਟਾ ਛਾ ਗਿਆ। ਕਿਸੇ ਅਕਹਿ ਜੋਸ਼, ਦ੍ਰਿੜਤਾ ਤੇ ਮਸਤੀ ਵਿੱਚ ਇਹ ਜਜ਼ਬਾਤ ਪੇਸ਼ ਕੀਤੇ ਗਏ ਸਨ। ਪ੍ਰਬੰਧਕ ਜਨ ਨਿੰਮੋ ਝੂਣੇ ਹੋਏ ਬੈਠੇ ਸਨ। ਉਹ ਰਾਗੀ ਜਥਾ ਤਾਂ ਇਸ ਕਥਨ ਦੀ ਸਮਾਪਤੀ ਤੋਂ ਪਹਿਲਾਂ ਹੀ ਸਾਜ਼ ਆਦਿ ਸਾਂਭ ਕੇ ਪਤਾ ਨਹੀਂ ਲੱਗਾ ਕਿ ਕਦੋਂ ਖਿਸਕੰਤ ਹੋ ਗਿਆ। ਸੰਗਤ ਨੇ ਸ਼ਰਮ ਸ਼ਰਮ ਦੇ ਨਾਰੇ ਲਗਾਏ ਅਤੇ ਸਿੰਘ ਸਾਹਿਬ, ਜਿਨ੍ਹਾਂ ਦੇ ਕੀਰਤਨ ਦਾ ਨਮੂਨਾ ਸੰਗਤ ਹੁਣੇ ਦੇਖ ਚੁੱਕੀ ਸੀ, ਨੂੰ ਹੀ ਬੇਨਤੀ ਕੀਤੀ ਗਈ ਕਿ ਉਹ ਬਾਕੀ ਰਹਿੰਦੀ ਆਸਾ ਦੀ ਵਾਰ ਦਾ ਕੀਰਤਨ ਸੁਣਾਉਣ। ਉਹ ਬੜੇ ਉਤਸ਼ਾਹ ਨਾਲ ਸਟੇਜ ਤੇ ਸੱਜ ਗਏ ਅਤੇ ਕਿਸੇ ਚਾਅ, ਖੁਸ਼ੀ ਤੇ ਪ੍ਰੇਮ ਵਿੱਚ ਆ ਕੇ ਸ਼ੁਕਰਾਨੇ ਭਰੇ ਜਜ਼ਬਾਤ ਵਿੱਚ ਐਸਾ ਕੀਰਤਨ ਕੀਤਾ ਕਿ ਸੰਗਤਾਂ ਮਸਤ ਹੋ ਗਈਆਂ। ਇਹ ਸੀ ਮੇਰੀ ਪਹਿਲੀ ਮਿਲਣੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ। ਸਰਦਾਰ ਮੁਨਸ਼ਾ ਸਿੰਘ ਜੀ ਦੁਖੀ, ਮੇਰੀ ਪਹਿਲੀ ਮੁਲਾਕਾਤ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਪਹਿਲੋ ਪਹਿਲ ਮੁਲਤਾਨ ਸੈਂਟਰਲ ਜੇਲ੍ਹ ਵਿੱਚ ਹੋਈ। ਖਤਰਨਾਕ ਕੈਦੀ ਸਮਝ ਕੇ ਮੇਰੇ ਉੱਤੇ ਸਪੈਸ਼ਲ ਇੱਕ ਕੈਦੀ ਸਿਪਾਹੀ ਲੱਗਾ ਰਹਿੰਦਾ ਸੀ ਤਾਂ ਕਿ ਮੈਂ ਕਿਸੇ ਨਾਲ ਗੱਲਬਾਤ ਵੀ ਨਾ ਕਰ ਸਕਾਂ। ਇੱਕ ਦਿਨ ਅਚਨਚੇਤ ਜਦ ਜੇਲ੍ਹ ਦੇ ਸਾਰੇ ਕੈਦੀ ਬੰਦ ਹੋ ਚੁੱਕੇ ਸਨ, ਜੇਲ੍ਹ ਦੇ ਚੀਫ ਵਾਰਡਰ ਨੇ ਮੈਨੂੰ ਕੋਠੜੀ ਵਿੱਚੋਂ ਚੁੱਪ ਚਾਪ ਕੱਢਿਆ ਤੇ ਮਲਕੜੇ ਜਿਹੇ ਇੱਕ ਹੋਰ ਵਾਰਡ ਵੱਲ ਨੂੰ ਲੈ ਤੁਰਿਆ। ਰਸਤੇ ਵਿੱਚ ਮੈਨੂੰ ਕਿਹਾ ਕਿ ਸਾਧੂ ਬਾਵਾ ਜੀ, ਭਾਈ ਰਣਧੀਰ ਸਿੰਘ ਜੀ ਨੂੰ ਜੇਲ੍ਹ ਵਿੱਚ ਸਾਧੂ ਬਾਵਾ ਆਖਦੇ ਸਨ, ਤੁਹਾਨੂੰ ਬਹੁਤ ਦਿਨਾਂ ਤੋਂ ਯਾਦ ਕਰ ਰਹੇ ਹਨ, ਉਹਨਾਂ ਦਾ ਹੁਕਮ ਮੰਨ ਕੇ ਹੀ ਤੁਹਾਨੂੰ ਉਹਨਾਂ ਨਾਲ ਮਿਲਾਉਣ ਲਈ ਲੈ ਜਾ ਰਿਹਾ ਹਾਂ। ਸ਼ਾਮ ਦਾ ਵੇਲਾ ਸੀ। ਭਾਈ ਸਾਹਿਬ ਇੱਕ ਕੋਠੀ ਵਿੱਚ ਦਰਵਾਜ਼ੇ ਦੇ ਜੰਗਲੇ ਦੀਆਂ ਸੀਖਾਂ ਨੂੰ ਫੜੀ ਮੇਰੀ ਉਡੀਕ ਵਿੱਚ ਮਸਤਾਨੇ ਖੜੇ ਝੂਲ ਰਹੇ ਸਨ। ਮੈਂ ਜਦ ਫਤਿਹ ਗਜਾਈ ਤਦ ਆਪ ਜੀ ਨੇ ਅੱਖਾਂ ਪੱਟੀਆਂ, ਜੰਗਲਿਆਂ ਵਿੱਚ ਹੀ ਜੱਫੀ ਪਾ ਲਈ ਤੇ ਮਾਨੋ ਮਸਤੀ ਵਿੱਚ ਬੁੜਬੁੜਾਉਂਦੇ ਹੋਏ ਬੋਲਣ ਲੱਗ ਪਏ, ਹੁਣ ਆਏ ਹੋ, ਕਈ ਵਰੇ ਲੰਘ ਗਏ, ਇਕਰਾਰ ਹੀ ਕਰੀ ਗਏ, ਹੁਣ ਮਿਲਦੇ ਹਾਂ ਪਰ ਆਏ ਨਾ। ਇੰਨਾ ਚਿਰ ਕਿਉਂ ਲਾਇਆ, ਸਾਥੀ ਨੂੰ ਇਉਂ ਭੁਲਾ ਛੱਡੀ ਦਾ ਹੈ। ਆਓ ਆਓ ਜੀਓ ਆਇਆ, ਧੰਨ ਭਾਗ ਤੁਸੀਂ ਆਏ, ਡਾਢੀ ਉਡੀਕ ਸੀ। ਆਓ ਮੇਰੇ ਸੱਜਣ ਜੀ ਆਓ, ਧੰਨ ਭਾਗ ਜੀਓ ਆਇਆ ਆਦਿਕ। ਮੁਸ਼ਕਲ ਨਾਲ 4-5 ਮਿੰਟ ਮੁਲਾਕਾਤ ਹੋਈ, ਭਾਈ ਸਾਹਿਬ ਜੀ ਨੇ ਮੈਨੂੰ ਜੱਫੀ ਹੀ ਪਾਈ ਰੱਖੀ, ਮਸਤੀ ਵਿੱਚ ਅੱਖਾਂ ਮੀਟੀ ਹੀ ਰੱਖੀਆਂ, ਗੁਣ ਗੁਣ ਕਰਕੇ ਆਪਣੇ ਆਪ ਨਾਲ ਬੋਲੀ ਹੀ ਗਏ। ਅੰਤ ਸੱਜਲ ਅੱਖਾਂ ਪੱਟੀਆਂ, ਵਹਿੰਦੀਆਂ ਅੱਖੀਆਂ ਵਿੱਚ ਹੀ ਜੁਦਾ ਹੋਏ। ਹੁਲੀਆ, ਆਪ ਇੱਕ ਮਧਰੇ ਜਿਹੇ ਦਰਮਿਆਨੇ ਜਿਹੇ ਕੱਦ ਦੇ ਗੁਰਮੁਖ ਸਿੰਘ ਸਨ, ਦੋਹਰੀ ਦਸਤਾਰ ਰੱਖਦੇ ਸਨ। ਜੇਲ੍ਹ ਵਿੱਚ ਤਾਂ ਸਿਰ ਸਾਫਾ ਹੀ ਹੁੰਦਾ ਸੀ, ਸਿਰ ਕੁਛ ਮਾਮੂਲ ਤੋਂ ਵੱਡਾ ਸੀ, ਅੱਖਾਂ ਨਾਮ ਖੁਮਾਰੀ ਵਿੱਚ ਉੱਪਰ ਨੂੰ ਚੜੀਆਂ ਹੋਈਆਂ। ਆਪ ਅੱਠੋ ਪਹਿਰ ਹਰੀ ਨਾਮ ਵਿੱਚ ਲਿਵਲੀਨ ਹੀ ਰਹਿੰਦੇ ਸਨ। ਪਿਆਰੇ ਭਾਈ ਰਣਧੀਰ ਸਿੰਘ ਜੀ ਨਾਲ ਮੈਂ 4 ਸਾਲ ਤੋਂ ਉੱਪਰ ਜੇਲ੍ਹ ਯਾਤਰਾ ਦਾ ਸਮਾਂ ਬਿਤਾਇਆ। ਭਗਤੀ ਪ੍ਰੇਮ ਤੇ ਹਰ ਰੰਗ ਦੀਆਂ ਉਹ ਪੀਂਗਾਂ ਝੂਟੀਆਂ ਜੋ ਮੇਰੀ ਰੂਹ ਕਦੀ ਵੀ ਨਹੀਂ ਭੁੱਲ ਸਕਦੀ। ਪਰ ਅੱਜ ਸਮਾਂ ਬਦਲ ਚੁੱਕਾ ਹੈ, ਖਿਆਲ ਬਦਲ ਚੁੱਕੇ ਹਨ, ਵਿਚਾਰ ਬਦਲ ਚੁੱਕੇ ਹਨ ਤੇ ਸਮੇਂ ਦੀ ਹਵਾ ਉੱਕੀ ਹੀ ਬਦਲ ਚੁੱਕੀ ਹੈ। ਦੂਜੇ ਬੰਨੇ ਸੰਤ ਮਹੰਤ ਸਾਧ ਤੇ ਸੰਨਿਆਸੀ ਗੁਰਮੁਖ ਵੀ ਕੋਈ ਟਾਵਾਂ ਟਾਵਾਂ ਹੋਵੇ ਤਾਂ ਹੋਵੇ, ਨਹੀਂ ਤਾਂ ਜਿੰਨੇ ਵੀ ਹਨ ਸਾਰੇ ਹੀ ਭੇਖ ਧਾਰੀ, ਲੋਭੀ ਲਾਲਚੀ, ਪਖੰਡੀ ਤੇ ਫਿਰਕਾ ਪ੍ਰਸਤ ਹੀ ਹਨ। ਪਤਾ ਨਹੀਂ ਮੇਰੀਆਂ ਇਹ 17 ਕਿਸੇ ਨੂੰ ਭਾਉਣਗੀਆਂ ਵੀ ਕਿ ਨਹੀਂ, ਪਰ ਮੇਰੀ ਹਾਲਤ ਤਾਂ ਇਹ ਹੈ। ਪ੍ਰੀਤਮ ਦੇ ਪ੍ਰੇਮ ਦਾ ਜਾਂ ਵੱਜਦਾ ਹੁਲਾਰਾ ਜ਼ਰਾ, ਭੁੱਲ ਜਾਣ ਕਾਰਾਂ ਤੇ ਵਿਚਾਰਾਂ ਨਾ ਰਹਾਨੀਆਂ, ਸੁਧ ਬੁੱਧ ਅਕਲ ਦੀ ਸ਼ਕਲ ਬਿਕਲ ਹੋਏ, ਮਾਨ ਤੇ ਮਹੱਤ ਮਤ ਛੱਪ ਛੁਪ ਜਾਨੀਆਂ, ਝੱਲੀਆਂ ਨਾ ਜਾਣ ਜਿੰਨੀ ਝੱਲੀਆਂ ਸੋ ਚੱਲਦੇ ਨਾ, ਝੱਲੀਆਂ ਵਲੱਲੀਆਂ ਚੜੀਆਂ ਪ੍ਰੇਮ ਕਾਨੀਆਂ, ਜਾਨੀਆਂ ਨੂੰ ਜਾਣਨੇ ਨੂੰ ਜਾਨੀਆਂ ਨੇ ਜਾਣ ਜਿਵੇਂ, ਥੰਮੀਆਂ ਨਾ ਜਾਣ ਅੱਖੀ ਜਾਨੀਆਂ ਨੂੰ ਜਾਨੀਆਂ। ਭਾਈ ਸਾਹਿਬ ਜੀ ਦੀਆਂ ਮੇਰੇ ਨਾਲ ਹੱਡ ਬੀਤੀਆਂ ਕਥਾਵਾਂ ਜੇ ਕੋਈ ਸੁਣ ਕੇ ਲਿਖਣਾ ਚਾਹੇ ਤਾਂ ਭਾਵੇਂ ਇੱਕ ਵੱਡਾ ਗ੍ਰੰਥ ਲਿਖ ਸਕਦਾ ਹੈ, ਪਰ ਕੌਣ ਸੁਣੇ ਤੇ ਕੌਣ ਲਿਖੇ ਤੇ ਕਿਸੇ ਨੂੰ ਕੀ ਗਰਜ਼ ਹੈ। ਇਸ਼ਕ ਮਜਾਜ਼ੀ ਵਿੱਚ ਰੁੱਝੇ ਜਾ ਰਿਹਾ ਨੂੰ, ਵਿਸ਼ੇ ਵਿਕਾਰਾਂ ਵਿੱਚ ਬਹੇ ਜਾ ਰਿਹਾ ਨੂੰ, ਵਾਹਿਗੁਰੂ ਪ੍ਰੇਮ ਰੰਗ ਦੀ ਕੀ ਸਾਹਰ ਤੇ ਕੀ ਚਾਹ। ਇਹ ਤਾਂ ਭਾਈ ਝੱਲਿਆਂ ਨੂੰ ਝੱਲੀਆਂ ਹੀ ਆਂਦੀਆਂ ਤੇ ਭਾਂਦੀਆਂ ਨੇ, ਝੱਲੜੇ ਹੀ ਚੱਲਦੇ ਨੇ ਝੱਲਿਆਂ ਦੇ ਝੱਲ ਨੂੰ, ਰੋਂਦੇ ਕਦੇ ਹੱਸਦੇ ਨੇ, ਬੈਠੇ ਕਦੇ ਟੱਪਦੇ ਨੇ, ਗਾਉਂਦੇ ਕਦੇ ਨੱਚਦੇ, ਵਜਾਉਂਦੇ ਕਦੇ ਗੱਲ ਨੂੰ, ਝੂਮਦੇ ਨੇ ਘੂਮਦੇ ਨੇ, ਬੋਕਦੇ ਨੇ ਹੋਕਦੇ ਨੇ, ਸ਼ੂਕਦੇ ਨੇ ਕੂਕਦੇ ਜਗਾਣ ਸੁੱਤੇ ਦਲ ਨੂੰ, ਝੱਲਾ ਭਾਈ ਝੱਲਾ ਆਖ ਲੋਕ ਗੱਲਾਂ ਮਾਰਦੇ ਨੇ, ਸੱਲਿਆ ਹੀ ਜਾਣੇ ਕੋਈ ਸੱਲਿਆਂ ਦੇ ਸੱਲ ਨੂੰ। ਗਿਆਨੀ ਨਾਹਰ ਸਿੰਘ ਜੀ ਗੁੱਜਰਵਾਲ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਦੇ ਕੁਝ ਬਚਿੱਤਰ ਬਿਰਤਾਂਤ। ਦੇਗ ਵਿੱਚ ਕਲਾ। ਭਾਈ ਸਾਹਿਬ ਜੀ ਦਾ ਨਿਸ਼ਚਾ ਸੀ ਕਿ ਕੜਾ ਪ੍ਰਸ਼ਾਦ ਦੀ ਦੇਗ ਜੇ ਮਰਿਆਦਾ ਅਨੁਸਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਤੇ ਕਿਰਪਾਨ ਭੇਟ ਕਰਕੇ ਭਾਵੇਂ ਕਿਸੇ ਤਰ੍ਹਾਂ ਵਰਤਾਈ ਜਾਏ ਉਹ ਥੁੜ ਨਹੀਂ ਸਕਦੀ। ਇੱਕ ਵਾਰ ਨਾਰੰਗਵਾਲ ਇੱਕ ਘਰ ਭੋਗ ਪਿਆ ਤੇ ਭਾਈ ਸਾਹਿਬ ਨੇ ਦੇਗ ਵਰਤਾਈ ਤੇ ਦੇਗ ਥੁੜ ਗਈ। ਇਸ ਪਰ ਆਪ ਨੇ ਕਿਹਾ ਕਿ ਕੋਈ ਕਸਰ ਹੈ। ਸੰਗਤ ਨੇ ਕਿਹਾ ਤੁਸਾਂ ਗਹਿਰਾ ਗੱਫਾ ਵਰਤਾਇਆ ਇਸ ਲਈ ਦੇਗ ਥੁੜ ਗਈ। ਭਾਈ ਸਾਹਿਬ ਨੇ ਕਿਹਾ ਕਿ ਵਾਕ ਲਿਆ ਜਾਵੇ। ਜਦ ਵਾਕ ਲਿਆ ਤਾਂ ਵਾਕ ਆਇਆ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਭਾਈ ਸਾਹਿਬ ਨੇ ਕਿਹਾ ਚੋਰ ਕੋਈ ਹੈ। ਇਸ ਪਰ ਦੇਖ ਕਰਨ ਵਾਲੇ ਭਾਈ ਚੰਦਾ ਸਿੰਘ ਨੂੰ ਬੁਲਾਇਆ ਗਿਆ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਮਾਈ ਨੇ ਰਸਦ ਪੂਰੀ ਦਿੱਤੀ ਸੀ ਪਰ ਪਿੱਛੋਂ ਘਿਓ ਕੱਢ ਲਿਆ। ਦੇਗ ਦੀ ਚੋਰੀ ਸਾਬਤ ਹੋ ਗਈ ਤੇ ਵਾਕ ਸੱਚਾ ਹੋ ਗਿਆ। ਇਸ ਪਰ ਮਾਈ ਨੂੰ ਤਨਖਾਹ ਲਾਈ ਗਈ। ਇਸ ਤਰ੍ਹਾਂ ਆਪ ਦੱਸਦੇ ਸਨ ਕਿ ਦੇਗ ਵਿੱਚ ਗੁਰੂ ਕੀ ਕਲਾ ਵਰਤਦੀ ਹੈ। ਜਿਨ੍ਹਾਂ ਜਿਨ੍ਹਾਂ ਨੂੰ ਦੇਗ ਦਾ ਕਿਣਕਾ ਮਿਲਦਾ ਹੈ ਉਹ ਸਿੱਖੀ ਧਾਰਨ ਕਰਕੇ ਉਧਰਨਗੇ। ਕਲਯੁਗ ਉਧਾਰਿਆ ਗੁਰਦੇਵ ਦਾ ਕੌਤਕ ਇਸੇ ਤਰ੍ਹਾਂ ਵਰਤੇਗਾ ਤੇ ਜੀਵਾਂ ਦਾ ਉਧਾਰ ਗੁਰੂ ਨਾਨਕ ਦੇ ਘਰ ਆ ਕੇ ਹੀ ਹੋਏਗਾ। ਅਖੰਡ ਪਾਠ ਸਮੇਂ ਮਿੱਟੀ ਦਾ ਤੇਲ ਵਰਤਣ ਤੋਂ ਸੰਕੋਚ। ਜੇਲ ਯਾਤਰਾ ਤੋਂ ਪਿੱਛੋਂ ਇੱਕ ਦਿਨ ਨਾਰੰਗਵਾਲ ਬੈਠੇ ਆਪ ਤੋਂ ਇਹ ਗੱਲ ਪੁੱਛੀ ਕਿ ਆਪ ਅਖੰਡ ਪਾਠ ਸਮੇਂ ਮਿੱਟੀ ਦਾ ਤੇਲ ਵਰਤਣ ਤੋਂ ਕਿਉਂ ਸੰਕੋਚ ਕਰਦੇ ਹੋ। ਜਦ ਆਪ ਖਾਲਸਾ ਸਕੂਲ ਲੁਧਿਆਣੇ ਅਖੰਡ ਪਾਠਾਂ ਵਿੱਚ ਸ਼ਾਮਲ ਹੋਇਆ ਕਰਦੇ ਸੀ ਤਦ ਆਪ ਨੇ ਮਿੱਟੀ ਦੇ ਤੇਲ ਬਾਲਣ ਸੰਬੰਧੀ ਕਦੇ ਇਤਰਾਜ਼ ਨਹੀਂ ਕੀਤਾ ਸੀ। ਆਪ ਜੀ ਨੇ ਉੱਤਰ ਦਿੱਤਾ, ਜਦੋਂ ਅਸੀਂ ਜੇਲ੍ਹ ਵਿੱਚ ਸੀ ਤੇ ਸਾਡੇ ਨਿਮਿਤ ਜਿਤਨੇ ਅਖੰਡ ਪਾਠ ਸਾਡੇ ਘਰ ਹੋਏ ਅਸੀਂ ਜੇਲ੍ਹ ਤੋਂ ਸੂਖਮ ਸਰੀਰ ਰਾਹੀਂ ਸਾਰੇ ਅਖੰਡ ਪਾਠਾਂ ਵੇਲੇ ਹਾਜ਼ਰ ਹੁੰਦੇ ਰਹੇ ਹਾਂ। ਉਸ ਵੇਲੇ ਸਾਨੂੰ ਮਿੱਟੀ ਦੇ ਤੇਲ ਦੀ ਬਦਬੂ ਆਉਂਦੀ ਸੀ। ਆਪ ਦੀ ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਅਭਿਆਸੀ ਜਨ ਸੂਖਮ ਸਰੀਰ ਰਾਹੀਂ ਸਤਸੰਗ ਮੰਡਲਾਂ ਵਿੱਚ ਪਹੁੰਚਦੇ ਹਨ। ਇਸ ਤਰ੍ਹਾਂ ਹੋਰ ਵੀ ਗੁਪਤ ਰੂਹਾਂ ਜਾਂ ਸ਼ਹੀਦ ਸਿੰਘ ਅਖੰਡ ਪਾਠ ਸਮਾਗਮਾਂ ਪਰ ਆਉਂਦੇ ਹਨ। ਇਸ ਲਈ ਸਫਾਈ ਤੇ ਸੁਗੰਧੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਬਦਬੂ ਵਾਲੀਆਂ ਚੀਜ਼ਾਂ, ਮਿੱਟੀ ਦਾ ਤੇਲ ਆਦਿ ਦੂਰ ਹੀ ਰੱਖਣੀਆਂ ਚਾਹੀਦੀਆਂ ਹਨ। ਬਾਣੀ ਪੜ੍ਹਨ ਵਾਲਿਆਂ ਤੇ ਭਜਨੀਕਾਂ ਨੂੰ ਕਸ਼ਟ ਕਿਉਂ? ਅਗਸਤ 1915 ਦੇ ਇੱਕ ਐਤਵਾਰ ਦੀ ਗੱਲ ਹੈ। ਕੱਪੜੇ ਸਾਫ਼ ਕਰਨ ਤੇ ਇਸ਼ਨਾਨ ਆਦਿ ਲਈ ਅਸੀਂ ਸਭ ਹਵਾਲਾਤੀ ਖੁੱਲ੍ਹੇ ਸੀ। ਉਸ ਦਿਨ ਭਾਈ ਸਾਹਿਬ ਨਾਲ ਗੱਲਾਂ ਬਾਤਾਂ ਕਰਨ ਦਾ ਸਮਾਂ ਮਿਲ ਗਿਆ। ਆਪ ਤੋਂ ਇਹ ਪੁੱਛ ਕੀਤੀ ਗਈ ਕਿ ਸੁਖਮਨੀ ਸਾਹਿਬ ਤੇ ਹੋਰ ਬਾਣੀ ਪੜ੍ਹਨ ਤੋਂ ਇਹੋ ਪਤਾ ਲੱਗਦਾ ਹੈ ਕਿ ਨਾਮ ਬਾਣੀ ਦਾ ਜਾਪ ਤੇ ਪਾਠ ਕਰਨ ਵਾਲੇ ਨੂੰ ਕੋਈ ਦੁੱਖ ਕਲੇਸ਼ ਨਹੀਂ ਹੋ ਸਕਦਾ। ਫੇਰ ਭਾਈ ਮਨੀ ਸਿੰਘ ਜੀ ਆਦਿ ਪੁਰਾਤਨ ਸਿੰਘਾਂ ਨੂੰ ਕਸ਼ਟ ਕਿਉਂ ਹੋਏ ਤੇ ਫੀਸ ਮਾਨਾ ਅਸੀਂ ਆਪ ਨੂੰ ਭਜਨੀਕ ਸਮਝਦੇ ਹਾਂ, ਆਪ ਵੀ ਜੇਲ੍ਹ ਵਿੱਚ ਬੈਠੇ ਹੋ, ਇਹ ਕੀ ਗੱਲ ਹੈ? ਉਸ ਵੇਲੇ ਆਪ ਨੇ ਇਹ ਉੱਤਰ ਦਿੱਤਾ ਸੀ, ਜੇਲ੍ਹ ਤੋਂ ਰਿਹਾ ਤਾਂ ਇੱਕ ਸ਼ਬਦ ਦਾ ਪਾਠ ਕਰਨ ਨਾਲ ਛੇਤੀ ਹੀ ਹੋ ਸਕੀਦਾ ਹੈ, ਪਰ ਜੋ ਭਾਣੇ ਨੂੰ ਮੰਨਣਾ ਹੈ ਉਹ ਗੱਲ ਨਹੀਂ ਰਹਿੰਦੀ। ਜੋ ਭਾਣਾ ਮੰਨਣ ਵਿੱਚ ਸੁੱਖ ਹੈ ਉਤਨਾ ਦੁੱਖ ਕਸ਼ਟ ਸਹਾਰਨ ਵਿੱਚ ਨਹੀਂ। ਭਾਈ ਮਨੀ ਸਿੰਘ ਜੀ ਆਦਿ ਦੇ ਕਸ਼ਟ ਸਾਨੂੰ ਦਿਸਦੇ ਹਨ, ਪਰ ਉਨ੍ਹਾਂ ਦੀ ਅਵਸਥਾ ਹੋਰ ਸੀ। ਉਹ ਸੁਖ ਵਿੱਚ ਸਨ ਤੇ ਆਨੰਦ ਵਿੱਚ ਸਨ। ਇਹ ਗੱਲ ਸਮਝ ਵਿੱਚ ਆਉਣੀ ਸੌਖੀ ਨਹੀਂ। ਜਦ ਵਾਹਿਗੁਰੂ ਦੇ ਪਰਾਇਣ ਹੋ ਗਏ ਫਿਰ ਜਿਵੇਂ ਉਹ ਰੱਖੇ ਤਿਵੇਂ ਰਹੀਏ। ਇਸ ਲਈ ਭਾਣੇ ਨੂੰ ਮੰਨਣਾ ਸਭ ਤੋਂ ਵੱਡਾ ਸੁੱਖ ਹੈ। ਜੇਲ੍ਹ ਤੋਂ ਰਿਹਾ ਹੋਣਾ ਜਾਂ ਹੋਰ ਕਸ਼ਟਾਂ ਤੋਂ ਬਚਾਉਣ ਲਈ ਤਾਂ ਬਾਣੀ ਦਾ ਪਾਠ ਸਮਰੱਥ ਹੈ। ਸ਼ਹੀਦ ਸਿੰਘ। ਇੱਕ ਵਾਰ ਸਰਦਾਰ ਅਜੀਤ ਸਿੰਘ ਜੀ ਹੈੱਡ ਮਾਸਟਰ ਨਾਰੰਗਵਾਲ ਆਪਣੇ ਅੰਬਾਂ ਦੇ ਬਾਗ ਤੋਂ ਨਹਿਰ ਵੱਲੋਂ ਪਿੰਡ ਨੂੰ ਆ ਰਹੇ ਸਨ। ਸ਼ਾਮ ਦਾ ਵੇਲਾ ਸੀ। ਆਪ ਨੇ ਕੁਝ ਦੂਰ ਤੋਂ ਇੱਕ ਚਿੱਟੇ ਬਾਣੇ ਵਾਲੀ ਅਜੀਬ ਸੂਰਤ ਵਾਲੀ ਵਿਅਕਤੀ ਦੇਖੀ। ਆਪ ਹੈਰਾਨ ਹੋ ਗਏ ਤੇ ਪਿੰਡ ਆ ਕੇ ਭਾਈ ਸਾਹਿਬ ਪਾਸ ਪਹੁੰਚੇ ਅਤੇ ਜੋ ਕੁਝ ਦੇਖਿਆ ਸੀ ਉਹ ਦੱਸਿਆ ਤਾਂ ਭਾਈ ਸਾਹਿਬ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਉਹ ਸ਼ਹੀਦ ਸਿੰਘ ਸਨ। ਆਪਣੇ ਪਿੰਡ ਦੇ ਗਿਰਦ 4 ਸ਼ਹੀਦ ਸਿੰਘ ਰਹਿੰਦੇ ਹਨ। ਉਹ ਪਿੰਡ ਦੇ ਭਲੇ ਲਈ ਤੇ ਰਾਖੀ ਲਈ ਹਨ। ਮੌਕੇ ਦਾ ਕੀਰਤਨ। ਭਾਈ ਸਾਹਿਬ ਸਦਾ ਮੌਕੇ ਦੇ ਮੁਤਾਬਕ ਕੀਰਤਨ ਕਰਿਆ ਕਰਦੇ ਸਨ। ਇੱਕ ਵਾਰ ਨਾਰੰਗਵਾਲ ਸਰਦਾਰ ਨਗੀਨਾ ਸਿੰਘ ਦੇ ਖਾਨਦਾਨ ਵਿੱਚ ਭੁਜੰਗੀ ਪੈਦਾ ਹੋਇਆ। ਉਸ ਦੇ ਨਾਮਕਰਨ ਸੰਸਕਾਰ ਲਈ ਭੋਗ ਪੈਣਾ ਸੀ। ਭਾਈ ਸਾਹਿਬ ਕੀਰਤਨ ਕਰ ਰਹੇ ਸਨ ਤਾਂ ਸੁਤੇ ਹੀ ਇਹ ਸ਼ਬਦ ਗਾਵਿਆ ਗਿਆ, ਜਨਮੇ ਕੋ ਵਾਜੈ ਵਧਾਏ ਸੋਹੇ ਲੜੇ ਅਗਿਆਨੀ ਗਾਏ, ਜੋ ਜਨਮੈ ਤੇ ਸਰ ਪਰ ਮਰਣਾ ਕਿਰਤ ਪਿਆ ਸਿਰ ਸ਼ਾਹ ਹੈ। ਭੋਗ ਪੈ ਗਿਆ ਤਾਂ ਸਰਦਾਰ ਨਗੀਨਾ ਸਿੰਘ ਜੀ ਕਹਿੰਦੇ ਕਿ ਭਾਈ ਸਾਹਿਬ ਨੇ ਇਸ ਤਰ੍ਹਾਂ ਦਾ ਸ਼ਬਦ ਪੜਿਆ ਹੈ, ਕਾਕਾ ਸ਼ਾਇਦ ਹੀ ਬਚੇ। ਉਹ ਗੱਲ ਹੋਈ ਕਿ ਕੁਝ ਦਿਨਾਂ ਬਾਅਦ ਉਹ ਭੁਜੰਗੀ ਚਲਾਣਾ ਕਰ ਗਿਆ। ਭੁੱਖ ਹੜਤਾਲਾਂ ਸਮੇਂ ਨਾਮ ਆਧਾਰ ਅਤੇ ਹਿਰਦੇ ਕਮਲ ਦਾ ਸਿੱਧਾ ਕਰਨਾ। ਦੂਜਾ ਮੁਕਦਮਾ ਸਾਜਿਸ਼ ਲਾਹੌਰ 29 ਅਕਤੂਬਰ 1915 ਨੂੰ ਸੈਂਟਰਲ ਜੇਲ੍ਹ ਲਾਹੌਰ ਦੀ ਖਾਸ ਅਦਾਲਤ ਵਿੱਚ ਸ਼ੁਰੂ ਹੋਇਆ। ਭਾਈ ਸਾਹਿਬ ਬਾਕੀ ਸਿੰਘਾਂ ਸਮੇਤ 27 ਅਕਤੂਬਰ ਨੂੰ ਲੁਧਿਆਣਾ ਜੇਲ੍ਹ ਤੋਂ ਲਾਹੌਰ ਸੈਂਟਰਲ ਜੇਲ੍ਹ ਵਿੱਚ ਪਹੁੰਚੇ। 27 ਤਰੀਕ ਦੀ ਰਾਤ ਤੋਂ ਭਾਈ ਸਾਹਿਬ ਦੀ ਆਪਣੇ ਅਸੂਲ ਮੁਤਾਬਕ ਭੁੱਖ ਹੜਤਾਲ ਸ਼ੁਰੂ ਹੋ ਗਈ। 2 ਦਿਨ ਪਿੱਛੋਂ ਜੇਲ੍ਹ ਵਾਲਿਆਂ ਹਲਟ ਤੋਂ ਪਾਣੀ ਲੈਣ ਦੀ ਆਪ ਨੂੰ ਆਗਿਆ ਦੇ ਦਿੱਤੀ, ਪਰ ਹਵਾਲਾਤੀਆਂ ਨੂੰ ਘਰੋਂ ਪ੍ਰਸ਼ਾਦਾ ਮੰਗਣ ਦੀ ਜੋ ਖੁੱਲ ਹੁੰਦੀ ਹੈ ਉਹ ਨਾ ਦਿੱਤੀ। ਹਾਲਾਂਕਿ ਲੁਧਿਆਣਾ ਜੇਲ੍ਹ ਵਿੱਚ ਆਪ ਘਰ ਤੋਂ ਪ੍ਰਸ਼ਾਦਾ ਮੰਗਵਾ ਕੇ ਛਕਦੇ ਰਹੇ ਸਨ, ਭਾਵੇਂ 8 ਪਹਿਰਾ ਹੀ ਛਕਦੇ ਸਨ। ਜੇਲ੍ਹ ਵਾਲਿਆਂ ਇਹ ਸਵਾਲ ਪੰਜਾਬ ਦੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਤੱਕ ਪਹੁੰਚਾ ਦਿੱਤਾ। ਉਸਨੇ ਘਰੋਂ ਮੰਗਾ ਕੇ ਪ੍ਰਸ਼ਾਦਾ ਛਕਣ ਦੀ ਇਜਾਜ਼ਤ ਨਾ ਦਿੱਤੀ, ਕੇਵਲ ਘਰੋਂ ਫਲ ਮੰਗਾ ਕੇ ਛਕਣ ਦੀ ਖੁੱਲ ਦਿੱਤੀ। 5 ਮਹੀਨੇ ਮੁਕਦਮੇ ਵਿੱਚ ਭਾਈ ਸਾਹਿਬ ਨੇ ਲਾਹੌਰ ਜੇਲ੍ਹ ਵਿੱਚ ਫਲਾਂ ਪਰ ਹੀ ਗੁਜ਼ਾਰਾ ਕੀਤਾ। ਇਸ ਤਰ੍ਹਾਂ ਭਾਈ ਸਾਹਿਬ 15 ਦਿਨ ਭੁੱਖ ਹੜਤਾਲ ਪਰ ਹੀ ਰਹੇ, ਪਰ ਕਚਹਿਰੀ ਹਰ ਰੋਜ਼ ਕੋਠੀਆਂ ਤੋਂ ਤੁਰ ਕੇ ਹੀ ਜਾਂਦੇ ਰਹੇ। ਅਸੀਂ ਭਾਈ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਕਈ ਦਿਨ ਹੋ ਗਏ ਕੁਛ ਛਕਿਆ ਨਹੀਂ, ਫਿਰ ਤੁਰ ਕੇ ਕਚਹਿਰੀ ਵੀ ਜਾਂਦੇ ਹੋ, ਆਪ ਇਸ ਹਾਲਤ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ? ਆਪ ਨੇ ਕਿਹਾ, ਅਸੀਂ ਹਿਰਦਾ ਕਮਲ ਉਲਟਾ ਕੇ ਸਿੱਧਾ ਕਰ ਲੈਂਦੇ ਹਾਂ, ਫਿਰ ਭੁੱਖ ਪਿਆਸ ਤੰਗ ਨਹੀਂ ਕਰਦੇ। ਇਹ ਗੱਲ ਨਵੰਬਰ 1915 ਦੇ ਪਹਿਲੇ ਹਫ਼ਤੇ ਦੀ ਹੈ। ਆਪ 27 ਅਕਤੂਬਰ ਤੋਂ 11 ਨਵੰਬਰ ਤੱਕ ਭੁੱਖ ਹੜਤਾਲ ਪਰ ਰਹੇ। ਇਹ ਦੂਜੀ ਭੁੱਖ ਹੜਤਾਲ ਸੀ। ਖਾਸ ਗੱਲ ਕਦੇ ਹੀ ਕਹਿੰਦੇ ਸਨ। ਭਾਈ ਸਾਹਿਬ ਆਮ ਤੌਰ ਤੇ ਗੰਭੀਰ ਹੀ ਰਹਿੰਦੇ ਸਨ। ਕਦੇ ਕੋਈ ਖਾਸ ਹੀ ਮੌਕਾ ਬਣਦਾ ਤਦ ਮੂੰਹੋਂ ਆਪਣੀ ਆਤਮ ਸ਼ਕਤੀ ਵਾਲੀ ਗੱਲ ਕਹਿੰਦੇ ਸਨ। ਇੱਕ ਦਿਨ ਨਾਗਪੁਰ ਜੇਲ੍ਹ ਵਿੱਚ ਸੁਪਰਿੰਟੈਂਡੈਂਟ ਦੌਰਾ ਕਰਦਾ ਆਪ ਦੀ ਕੋਠੀ ਪਾਸ ਪਹੁੰਚਿਆ। ਆਪ ਨੇ ਪੁੱਛਿਆ, ਮੇਰੀ ਕੋਈ ਚਿੱਠੀ ਆਈ ਹੈ? ਸੁਪਰਿੰਟੈਂਡੈਂਟ ਨੇ ਕਿਹਾ, ਨਹੀਂ, ਹਾਲਾਂਕਿ ਚਿੱਠੀ ਆਈ ਹੋਈ ਸੀ। ਭਾਈ ਸਾਹਿਬ ਬੋਲੇ, ਕਿਉਂ ਗਲਤ ਕਹਿੰਦੇ ਹੋ? ਚਿੱਠੀ ਤੁਹਾਡੀ ਮੇਜ਼ ਪਰ ਪਈ ਹੈ। ਇਹ ਸੁਣ ਕੇ ਸੁਪਰਿੰਟੈਂਡੈਂਟ ਹੈਰਾਨ ਰਹਿ ਗਿਆ। ਉਹ ਆਪਣੇ ਮਾਤਹਿਤਾਂ ਪਰ ਸ਼ੱਕ ਕਰਨ ਲੱਗਾ ਕਿ ਕਿਸੇ ਨੇ ਚਿੱਠੀ ਆਈ ਦਾ ਪਤਾ ਦਿੱਤਾ ਹੋਣਾ ਹੈ। ਭਾਈ ਸਾਹਿਬ ਨੂੰ ਵੈਸੇ ਅੰਤਰਾਤਮੇ ਹੀ ਚਿੱਠੀ ਆਈ ਦਾ ਪਤਾ ਲੱਗਾ ਸੀ। 9 ਮਈ 1915 ਨੂੰ ਮਹਾਰਾਜਾ ਰਿਪਦਮਨ ਸਿੰਘ ਨੇ ਆਪ ਨੂੰ ਨਾਭੇ ਵਿੱਚ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਸੀ। 10 ਮਈ ਨੂੰ ਗੁਰਦਿਆਲ ਸਿੰਘ ਸੁਪਰਿੰਟੈਂਡੈਂਟ ਨੇ ਆ ਕੇ ਕਿਹਾ, ਮਹਾਰਾਜਾ ਸਾਹਿਬ ਕਹਿੰਦੇ ਹਨ ਕਿ ਨਜ਼ਰਬੰਦੀ ਹੈ, ਕੋਈ ਤਕਲੀਫ ਤਾਂ ਨਹੀਂ? ਤਦ ਭਾਈ ਸਾਹਿਬ ਨੇ ਕਿਹਾ, ਤਕਲੀਫ ਦਾ ਪਤਾ ਉਹਨਾਂ ਨੂੰ ਉਦੋਂ ਲੱਗੇਗਾ ਜਦੋਂ ਉਹਨਾਂ ਨਾਲ ਆਪ ਵਾਪਰੇਗੀ। ਉਹ ਗੱਲ ਹੋਈ ਕਿ 8 ਸਾਲ ਪਿੱਛੋਂ 9 ਜੁਲਾਈ 1923 ਨੂੰ ਮਹਾਰਾਜਾ ਸਾਹਿਬ ਗੱਦੀ ਤੋਂ ਉਤਾਰ ਕੇ ਦੇਹਰਾਦੂਨ ਨਜ਼ਰਬੰਦ ਕੀਤੇ ਗਏ। ਜਦ ਮਾਰਚ 1920 ਵਿਚ 1914-15 ਦੇ ਬਹੁਤ ਸਾਰੇ ਕੈਦੀ ਸ਼ਾਹੀ ਰਹਿਮ ਅਨੁਸਾਰ ਰਿਹਾ ਹੋਏ ਤਦ ਭਾਈ ਹਰੀ ਸਿੰਘ ਕੈਨੇਡੀਅਨ ਪਿੰਡ ਚੋਟੀਆਂ ਜ਼ਿਲ੍ਹਾ ਫਿਰੋਜ਼ਪੁਰ ਵਾਲੇ ਵੈਸਾਖੀ ਦੇ ਦੀਵਾਨ ਪਰ ਮਸਤੂਆਣੇ ਗਏ। ਆਪ ਨੇ ਜੇਲ ਹਜ਼ਾਰੀ ਬਾਗ ਦੇ ਸਭ ਸਿੰਘਾਂ ਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਵੱਲੋਂ ਪੰਥ ਨੂੰ ਫਤਿਹ ਗਜਾਈ ਤੇ ਜੇਲ੍ਹਾਂ ਵਾਲਿਆਂ ਦੀ ਰਿਹਾਈ ਲਈ ਅਰਦਾਸਾ ਕਰਾਇਆ। ਉਸ ਵੇਲੇ ਦੀਵਾਨ ਵਿਚ ਮਹਾਰਾਜਾ ਰਿਪਦਮਨ ਸਿੰਘ ਜੀ ਬੈਠੇ ਸਨ। ਭਾਈ ਸਾਹਿਬ ਬਾਰੇ ਉਸ ਵੇਲੇ ਆਪ ਨੇ ਕਿਹਾ, ਅਗਰ ਹਮਕੋ ਮਾਲੂਮ ਹੋਤਾ ਕਿ ਵੋ ਐਸਾ ਆਦਮੀ ਹੈ ਤੋ ਹਮ ਉਸਕੋ ਗ੍ਰਿਫਤਾਰ ਨਾ ਕਰਤੇ। ਅੰਮ੍ਰਿਤ ਛਕਣ ਨਾਲ ਉਧਾਰ। ਆਪ ਦੇ 3 ਪੋਤਰੇ ਕਾਕਾ ਰਣਬੀਰ ਸਿੰਘ, ਜਸਬੀਰ ਸਿੰਘ ਤੇ ਅਵਿਨਾਸ਼ੀ ਬੀਰ ਸਿੰਘ ਬਚਪਨ ਵਿਚ ਹੀ ਚਲਾਣਾ ਕਰ ਗਏ ਸਨ। ਉਸ ਵੇਲੇ ਆਪ ਨੇ ਗੱਲਾਂ ਬਾਤਾਂ ਵਿਚ ਕਿਹਾ ਸੀ ਕਿ ਇਹ ਅੰਮ੍ਰਿਤ ਛਕਣ ਹੀ ਆਏ ਸਨ। ਇਨ੍ਹਾਂ ਵਿਚ ਅਵਿਨਾਸ਼ੀ ਬੀਰ ਸਿੰਘ ਸੋਲਨ ਪਹਾੜ ਤੇ ਗੁਜ਼ਰਿਆ ਸੀ। ਜਦ ਉਸਦਾ ਸੰਸਕਾਰ ਇੱਕ ਪੱਥਰ ਪਰ ਕਰਨ ਲੱਗੇ ਤਾਂ ਉਸ ਵੇਲੇ ਉੱਥੇ ਦੇ ਰਹਿਣ ਵਾਲੇ ਇੱਕ ਸੱਜਣ ਨੇ ਕਿਹਾ, ਇੱਥੇ ਇੱਕ ਸਾਧੂ ਆ ਕੇ ਬੈਠਿਆ ਕਰਦਾ ਸੀ। ਉਸ ਵੇਲੇ ਭਾਈ ਸਾਹਿਬ ਬੋਲੇ, ਇਹ ਉਹ ਸਾਧੂ ਆਪਣੇ ਥਾਂ ਪਰ ਆ ਗਿਆ ਹੈ। ਭਾਵ ਇਹ ਕਿ ਇਹ ਕਾਕਾ ਪਿਛਲੇ ਜਨਮ ਦਾ ਉਹ ਸਾਧੂ ਹੀ ਹੈ। ਇਹ ਗੱਲ 1939 ਦੀ ਹੈ। ਕੋ ਹਰ ਸਮਾਨ ਨਹੀਂ ਰਾਜਾ। ਭਾਈ ਸਾਹਿਬ ਗੁਰੂ ਅਕਾਲ ਪੁਰਖ ਨੂੰ ਸੱਚੀ ਸਰਕਾਰ ਮੰਨਦੇ ਸਨ ਤੇ ਸਦਾ ਨਿਰਭੈ ਹੋ ਕੇ ਵਿਚਰਦੇ। ਮੁਕਦਮੇ ਦੇ ਦਰਮਿਆਨ ਵੀ ਉਹਨਾਂ ਨੇ ਕੋਈ ਝੇਪ ਨਹੀਂ ਖਾਧੀ। ਗੁਰੂ ਕਰਤਾਰ ਪਰ ਆਪਣੇ ਦ੍ਰਿੜ ਭਰੋਸੇ ਨੂੰ ਸਦਾ ਕਾਇਮ ਰੱਖਿਆ ਤੇ ਇਸ ਦਾ ਲੋੜ ਅਨੁਸਾਰ ਪ੍ਰਗਟਾਵਾ ਵੀ ਕੀਤਾ। ਜਿਹਾ ਕਿ ਇੱਕ ਦਿਨ ਦੀ ਗੱਲ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਸਾਰੇ ਸਿੰਘਾਂ ਨੂੰ ਜਿਨ੍ਹਾਂ ਦੀ ਗਿਣਤੀ 70 ਤੋਂ ਉੱਪਰ ਸੀ ਅਦਾਲਤ ਦੇ ਸਮੇਂ ਤੋਂ ਪਹਿਲਾਂ ਹੀ ਕਚਹਿਰੀ ਵਿੱਚ ਲੈ ਆਈ। ਕਚਹਿਰੀ ਵੀ ਲਾਹੌਰ ਜੇਲ੍ਹ ਦੀ ਇੱਕ ਬਾਰਕ ਵਿੱਚ ਹੀ ਸੀ। ਉਦੋਂ ਅਜੇ ਵਕੀਲ ਵੀ ਨਹੀਂ ਆਏ ਸਨ। ਭਾਈ ਸਾਹਿਬ ਨੇ ਪ੍ਰੇਮ ਵਿੱਚ ਆ ਕੇ ਇਹ ਸ਼ਬਦ ਪੜਿਆ, ਕੋ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ। ਤੇਰਾ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਛਾਜਾ। ਹਾਥ ਪਸਾਰ ਸਕੈ ਕੋ ਜਨ ਕੋ ਬੋਲ ਸਕੈ ਨ ਅੰਦਾਜਾ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ। ਕਹਿ ਕਬੀਰ ਸੰਸਾ ਭ੍ਰਮ ਚੂਕੋ ਧਰੂ ਪ੍ਰਹਿਲਾਦ ਨਿਵਾਜਾ। ਵਾਜਾ ਜੋੜੀ ਤਾਂ ਪਾਸ ਹੈ ਨਹੀਂ ਸੀ, ਭਾਈ ਸਾਹਿਬ ਨੇ ਦੋਹਾਂ ਹੱਥਾਂ ਨਾਲ ਘੜਾ ਬਜਾਇਆ। ਘੜਾ ਵੀ ਉੱਥੇ ਕੋਈ ਨਹੀਂ ਸੀ, ਹੱਥਾਂ ਨੂੰ ਇਸ ਤਰ੍ਹਾਂ ਅੰਗੂਠਿਆਂ ਵਿੱਚ ਅੰਗੂਠੇ ਪਾ ਕੇ ਬਜਾਇਆ ਕਿ ਦੋਵੇਂ ਹੱਥ ਘੜੇ ਵੱਜਣ ਦੀ ਆਵਾਜ਼ ਦਿੰਦੇ ਸਨ। ਸਾਰੇ ਸਿੰਘਾਂ ਦੀ ਮਿਲਵੀਂ ਆਵਾਜ਼ ਨਾਲ ਐਸਾ ਕੀਰਤਨ ਹੋਇਆ ਕਿ ਕਚਹਿਰੀ ਗੂੰਜ ਉੱਠੀ। ਇਹ ਹੈ ਇੱਕ ਨਮੂਨਾ ਉਹਨਾਂ ਦੇ ਵਾਹਿਗੁਰੂ ਭਰੋਸੇ ਦਾ ਤੇ ਨਿਰਭੈ ਹੋਣ ਦਾ। ਚਲਾਣੇ ਤੋਂ ਪਿੱਛੋਂ ਵੀ ਦਿਸੇਗਾ। ਭਾਈ ਸਾਹਿਬ ਭੋਗ ਸਮੇਂ ਆਗਿਆ ਭਈ ਅਕਾਲ ਕੀ ਤੇ ਰਾਜ ਕਰੇਗਾ ਖਾਲਸਾ ਵਾਲੇ ਦੋਹਰੇ ਖੂਬ ਗੱਜ ਕੇ ਪੜਿਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਰਾਜ ਖਾਲਸੇ ਦਾ ਆ ਰਿਹਾ ਹੈ। ਅਕਤੂਬਰ 1958 ਵਿੱਚ ਕੋਠੀ ਨੰਬਰ 79 ਮਾਡਲ ਟਾਊਨ ਲੁਧਿਆਣਾ ਵਿੱਚ ਆਪ ਨਾਲ ਗੱਲਾਂ ਕਰਦਿਆਂ ਆਪ ਦੀ ਸਿਹਤ ਬਾਰੇ ਜ਼ਿਕਰ ਆਇਆ ਕਿ ਆਪ ਤਾਂ ਕਹਿੰਦੇ ਹੋ ਰਾਜ ਖਾਲਸੇ ਦਾ ਆ ਰਿਹਾ ਹੈ, ਪਰ ਤੁਹਾਡਾ ਸਰੀਰ ਥੱਲੇ ਨੂੰ ਜਾਂਦਾ ਹੈ, ਤੁਸੀਂ ਰਾਜ ਖਾਲਸੇ ਦਾ ਕਿਵੇਂ ਦੇਖੋਗੇ? ਤਾਂ ਬੋਲੇ, ਚਲਾਣਾ ਕਰਨ ਪਿੱਛੋਂ ਕਿਹੜਾ ਸਾਨੂੰ ਰਾਜ ਖਾਲਸੇ ਦਾ ਨਹੀਂ ਦਿਸੂ, ਫੇਰ ਵੀ ਦਿਸੇਗਾ। ਅਭੁੱਲ ਗੁਰੂ ਕਰਤਾਰ। ਭਾਈ ਸਾਹਿਬ ਆਪਣੀ ਮਿਸਾਲ ਆਪ ਸਨ, ਹਰ ਕੋਈ ਇਹਨਾਂ ਦੀ ਰੀਸ ਨਹੀਂ ਕਰ ਸਕਦਾ, ਨਾ ਹੀ ਉਹਨਾਂ ਦੀ ਰੀਸ ਹੋ ਸਕਦੀ ਹੈ। ਅਜਿਹੇ ਵੀ ਬਥੇਰੇ ਵੇਖੇ ਹਨ ਜੋ ਕੇਵਲ ਆਪਣੇ ਜ਼ਾਤੀ ਲਾਭ ਦੀ ਖਾਤਰ ਹੀ ਉਹਨਾਂ ਦੇ ਨੇੜੇ ਲੱਗਦੇ ਸਨ। ਕੇਵਲ ਗੁਰੂ ਕਰਤਾਰ ਹੀ ਅਭੁੱਲ ਹੈ, ਇਨਸਾਨ ਸਦਾ ਭੁੱਲਣ ਹਾਰ ਹੈ। ਸੋ ਭਾਈ ਸਾਹਿਬ ਵੀ ਇਨਸਾਨ ਸਨ, ਉਹਨਾਂ ਦਾ ਹਿਰਦਾ ਸ਼ੁੱਧ ਸੀ। ਜੇ ਕਦੇ ਕਿਧਰੇ ਕੋਈ ਐਸੀ ਵੈਸੀ ਗੱਲ ਕੀਤੀ ਵੀ ਹੈ ਤਾਂ ਉਹ ਜਾਂ ਤੇ ਕਿਸੇ ਗਲਤ ਫਹਿਮੀ ਕਰਕੇ ਜਾਂ ਅਸੂਲ ਦੇ ਖਿਆਲ ਨਾਲ ਜੋਸ਼ ਵਿੱਚ ਆ ਕੇ ਕੀਤੀ। ਬਾਹਰੋਂ ਭਾਵੇਂ ਸਖਤ ਨਜ਼ਰ ਆਉਂਦੇ ਸਨ ਪਰ ਅੰਦਰੋਂ ਬਿਲਕੁਲ ਠੰਡੇ ਤੇ ਕੋਮਲ ਸਨ। ਭਾਈ ਸਾਹਿਬ ਜੇ ਕਦੇ ਗਲਤੀ ਹੁੰਦੀ ਸੀ ਤਾਂ ਉਸਨੂੰ ਮਹਿਸੂਸ ਕਰਦੇ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਭਾਈ ਸੇਵਾ ਸਿੰਘ ਜੀ ਐਡੀਟਰ ਖਾਲਸਾ ਸਮਾਚਾਰ ਦੀ ਰਾਹੀਂ ਭਾਈ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਫਿਰ ਭਾਈ ਸਾਹਿਬ ਵੀਰ ਸਿੰਘ ਜੀ ਨੇ ਭਾਈ ਸਾਹਿਬ ਦੀ ਆਤਮ ਅਵਸਥਾ ਬਾਰੇ ਵਾਕ ਲਿਆ ਤਾਂ ਇਹ ਵਾਕ ਆਇਆ। ਸੋਰਠ ਮਹੱਲਾ 9, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਰਹਾਓ। ਪਰ ਹਾਲਾਤ ਐਸੇ ਹੋ ਗਏ ਕਿ ਮੇਲ ਨਾ ਹੋ ਸਕਿਆ। ਇਸੇ ਤਰ੍ਹਾਂ ਸਰਦਾਰ ਜੋਗਿੰਦਰ ਸਿੰਘ ਪਟਿਆਲਾ ਨੇ ਵੀ 1922 ਵਿੱਚ ਭਾਈ ਸਾਹਿਬ ਕਾਨ ਸਿੰਘ ਜੀ ਨਾਭਾ ਨਾਲ ਮਿਲਣ ਦੀ ਤਜਵੀਜ਼ ਕੀਤੀ, ਪਰ ਉਹ ਵੀ ਸਿਰੇ ਨਾ ਚੜੀ। ਇਹਨਾਂ ਦੋਹਾਂ ਸੱਜਣਾ ਨਾਲ ਮਿਲਾਪ ਨਾ ਹੋਣ ਨੂੰ ਭਾਈ ਸਾਹਿਬ ਨੇ ਗੱਲਬਾਤ ਕਰਦਿਆਂ ਅਕਤੂਬਰ 1958 ਵਿੱਚ ਮਹਿਸੂਸ ਕੀਤਾ ਸੀ।